गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत, जिसका सिरलेख है विस्मादी वैराग, आप जी ने पढ़ के सरवण करा रहे सी। आओ इसका दूसरा हिस्सा सरवण करने की कोशिश करिए जी। इस हिस्से विच गुरु नानक पातशाह ने दो कौतक होर डिठे। एक कौतक पहले हिस्से विच देखिया सी काले हिरन दा, दो होर देखे ते शब्द दे दो बंद होर उचारे। जिस नूं साधु ने उस शब्द नूं सरवण करके उस दी विचार दी खिच विच गुरु नानक साहब जी ने मगर मगर टुरी गया ते अपने मन नूं वी नाल दे नाल समझांदा रहा। आओ प्यार नाल सरवण करन दी कोशिश करिए जी। गुरु जी अपने विस्माद विच मगन सन, उस साधु वल नज़र भर के ना तके ना कुछ बोले। जिवें खड़े सन तिवें खड़े रहे ते पल मगरों टुर पए। उसे लटक लट बौरी लटक विच टुरी गए। कुछ दूर निकल गए ता एक छंभ आ गया। इस छंभ विच कवल दे पत्ते विस्तृत हो रहे सन, जिवें किसी ने चिट्टे चिट्टे पानिया विच सावी मखमल दे गोल गोल टुकड़े कट के विछाए हुए हैं। विच विच सोहनी कमल कलियां सिर नौड़ाए खड़िया हैं। किते इहो जिया कलियां सिर सिद्धा करके मानो आकाशां वल रुचि उभारी खड़ियां हैं। किते कवल फुल खिड़ रहे हैं, किते कवल खिड़ पए हैं। जो कवल खिड़े सन पर रात बंद रहे सन, हाँ वो हुण फिर खिड़ रहे सन। ये समुंदर दर्शन ये विस्मादी झलक देण वाली झाकी तक के विस्माद रसिए गुरु नानक देव जी खड़ो गए। तकदे रहे ते विस्माद रस नाल होर छकदे रहे कि इन्हें नूं इक कवल दा फुल जो कंडे दे नेड़े वार सी खिड़ पिया। इस विच इक पौरा सी, पौरा जीवदा नहीं सी मुरदा सी। हवा रुमक रही सी, खिड़े कवल झूम रहे, त्रिखे बुलियां नाल उलटवी टेड लेंदे सन, जिस नाल उस कवल दी गोद विच मोया पौरा पानी विच जा पिया। इधर तो आपने कवल दी गोद विच मोया भावरा पिया ते फिर डिगदा डिठा। उधर खिड़े कवलों उत्ते होर भावरे उड़दे बैठदे ते कवल दा मकरंद रस लैंदे देखे। अली अल गुंजात, अली अल गुंजात, हे मकरंद रस बासन मात, हे प्रीत कमल बंधावत आप। ये दोए नज़ारे देख के विस्मादी रंग विच खड़े गुरु जी दे अंदर फिर एक डूंगे वैराग दा चलका वज्जा। ओहो हरन दर्शन वेले दा विस्मादी वैराग उठ खड़ोता। जगत निस्तारण वाले दाता जी फिर बोल पए, सोने सुरीले गले तो फिर आसा दी धुन उठी। भवरा फूल पवनते आ दुखत भारी राम, मैं गुर पूछया आपना साचा बिचारी राम। बिचार सतगुर मुझे पूछया भवर बेली रातो, सूरज चढ़या पिंड पड़या तेल तावण तातो। जगमग बादा खाए चोटा शब्द बिन बेतालया, सच कह नानक चेत रे मन मरे पौरा कालिया। एक ज्ञान अत वैराग दा सी साधु जो मगर मगर आ रहा सी ते हुण गुरु जी दे खड़े होण नाल मगरे खड़ा हो गया सी ते उसने भी पौरे दा कौतक डिठा सी, पर उस कौतक नाल उस उते विस्मादी रंग दा वैराग नहीं सी उपजया। उसदा मोए भौरे ते उड़दे जीवदे भौरे ते दोहां दा फर्क वल ध्यान भी नहीं सी गया, पर गुरु जी दे वैराग परे गायन ते शब्द दे भाव ने उसनू होश लिया दिती सी। वो विद्वान सी, समझ वाला सी, कसर सी ता ए कि अपने अंदरों माया दी लुभायमानता दी मैल नू मलिया मेट नहीं सी कर सकिया। इधर साहिब छंभ कंडे गाउंदे रहे ते ओ हाथ जोड़ के पिछे खड़ा सुनदा रहा ते सच्चे वैरागी दी वैराग सुर नाल छो लैंदा वैरागी हुंदा रहा। कोई कोई टेपा जलदा भी सरोवर दे कंडे डिगदा रहे। शब्द सुन के सोचण लग पिया, आप इस छंत विच सर्ब जीवां दे कल्याण अर्थ फुरमा रहे हन, पर नहीं ये तो मैनू तारन आए हन, मैनू संबोध कर रहे हन। ये मैनू फरमा रहे हैं कि हे फुलां दे कुमर पा के उड़ रहे भवरे रसां दे लोभी, जिस लुभायमानता विच तू है ਉਸ ਦਾ ਫਲ ਦੁੱਖ ਹੈ, ਬਹੁਤ ਵੱਡਾ ਦੁੱਖ ਹੈ। ਦੇਖ ਤੂੰ ਤਾਂ ਇਸ ਵੇਲੇ ਆਪਣੇ ਜੋਬਨ ਮੱਤਾ ਰਸ ਦੇ ਲੋਭ ਵਿੱਚ ਰਤਾ, ਇਸ ਫੁੱਲ 'ਤੇ ਬੈਠਣ ਨੂੰ ਅਤੇ ਮਕਰੰਦ ਰਸ ਲੈਣ 'ਤੇ ਪਰਾਗ ਸੁਗੰਧੀ ਸੁੰਗੜੇ ਨੂੰ ਪਰਮ ਸੁੱਖ ਮੰਨ ਰਿਹਾ ਹੈ। ਦੇਖ ਨਾਲ ਦੇ ਕਵਲ ਫੁੱਲ ਵਿੱਚ ਤੇਰੇ ਵਰਗਾ ਲੋਭੀ ਤੇਰਾ ਵੀਰ ਭਵਰਾ ਮੋਇਆ ਪਿਆ ਹੈ। ਹੇ ਭਾਵਰੇ, ਜੇ ਤੂੰ ਵੀ ਇਸੇ ਰਸਮੱਤਾ ਸਾਰਾ ਦਿਨ ਰਿਹਾ ਅਤੇ ਕਵਲ ਵਿੱਚ ਬੈਠਾ ਰਸ ਮਾਣਦਾ ਰਿਹਾ ਤਾਂ ਰਾਤ ਵੇਲੇ ਕਵਲ ਨੇ ਬੰਦ ਹੋ ਜਾਣਾ ਹੈ। ਤੂੰ ਇਸ ਆਪਣੇ ਮੋਏ ਭਰਾ ਭਵਰੇ ਵਾਂਗੂ ਵਿੱਚੇ ਫਸ ਜਾਣਾ ਹੈ ਅਤੇ ਕੱਲ੍ਹ ਤੂੰ ਮੋਇਆ ਹੋਇਆ ਨਿਕਲਣਾ ਹੈ। ਹਾਂ, ਸਵੇਰੇ ਜਦ ਸੂਰਜ ਚੜ੍ਹੇਗਾ, ਕਵਲ ਖਿੜੇਗਾ ਤਾਂ ਤੇਰਾ ਮੋਇਆ ਸਰੀਰ ਪਾਣੀ ਵਿੱਚ ਡਿੱਗ ਪਏਗਾ। ਸੂਰਜ ਤਪੇਗਾ, ਛੰਭ ਦਾ ਜਲ ਨਾਲ ਤਪੇਗਾ ਤਾਂ ਤੇਰਾ ਸਰੀਰ ਤੱਤੇ ਤੇਲ ਵਿੱਚ ਪਏ ਸਰੀਰ ਵਾਂਗੂ ਤਪੇਗਾ। ਹਾਂ ਹੇ ਮੇਰੇ ਮਨ, ਸਿੱਖ ਲੈ ਮਤ। ਹਾਂ ਹੇ ਮੇਰੇ ਮਨ, ਤੂੰ ਇਹ ਦੇਖ ਕੇ ਹੋਸ਼ ਕਰ, ਭਵਰੇ ਵਾਂਗੂ ਤੂੰ ਵੀ ਜੇ ਗਾਫਲੀ ਵਿੱਚ ਰਿਹਾ ਅਤੇ ਪਦਾਰਥਾਂ ਦੇ ਲੋਭ ਵਿੱਚ ਅਤੇ ਸੋਹਣਿਆਂ ਦੇ ਸਨੇਹ ਵਿੱਚ ਸਾਰੀ ਉਮਰ ਫਾਥਾ ਰਿਹਾ ਅਤੇ ਹੋਸ਼ ਨਾ ਕੀਤੀ ਤਾਂ ਦੁੱਖ ਪਾਏਗਾ। ਫਿਰ ਦੇਖ, ਮੈਨੂੰ ਸਮਝਾ ਰਹੇ ਹਨ ਕਿ ਇਹ ਨਿਰਾ ਮੇਰਾ ਹੀ ਵਿਚਾਰ ਨਹੀਂ ਜੋ ਭਵਰੇ, ਕਿਉਂਕਿ ਸ਼ਬਦ ਵਿੱਚ ਬੇਲ ਆਇਆ ਹੈ। ਇੱਥੇ ਭਾਈ ਸਾਹਿਬ ਜੀ ਨੇ ਬੇਲ ਦਾ ਥੋੜ੍ਹਾ ਵਿਸਥਾਰ ਕੀਤਾ ਹੈ ਕਿ ਬੇਲ ਦੇ ਕਈ ਅਰਥ ਹਨ। ਬੇਲ ਨਾਮ ਕਟੋਰੇ ਦਾ ਹੈ, ਬੇਲੀ ਨਾਮ ਗੋਲ ਯਾਨੀ ਛੋਟੀ ਕਟੋਰੀ ਦਾ ਹੈ ਜੋ ਕਮਲ ਦੇ ਆਕਾਰ ਦੀ ਹੁੰਦੀ ਹੈ। ਅਸਲ ਵਿੱਚ ਬੇਲ ਨਾਮ ਕਮਲ ਦਾ ਸੀ, ਕਮਲ ਦੇ ਆਕਾਰ ਦੀ ਹੋਣ ਕਰਕੇ ਕਟੋਰੇ ਕਟੋਰੀ ਦਾ ਨਾਮ ਬੇਲ ਜਾਂ ਬੇਲੀ ਪੈ ਗਿਆ। ਭਾਈ ਗੁਰਦਾਸ ਜੀ ਲਿਖਦੇ ਹਨ, ਸਾਗਰ ਅਥਾਹ ਜੈਸੇ ਬੇਲੀ ਮੈਂ ਸਮਾਈ ਹੈ, ਅਰਥਾਤ ਸਮੁੰਦਰ ਜਿਵੇਂ ਛੋਟੇ ਕਟੋਰੇ ਵਿੱਚ ਸਮਾ ਲਈਏ। ਅੱਜ ਕੱਲ੍ਹ ਗੋਲ ਕਟੋਰੀ ਨੂੰ ਕੌਲ ਆਖਦੇ ਹਨ। ਕੌਲ ਨਾਮ ਕਟੋਰੀ ਦਾ ਨਹੀਂ ਪਰ ਕਮਲ ਦੇ ਆਕਾਰ ਦੀ ਗੁਲਿਆਈ ਕਰਕੇ ਕੌਲ ਨਾਮ ਕਟੋਰੀ ਦਾ ਪੈ ਗਿਆ ਹੈ। ਪੰਜਾਬੀ ਵਿੱਚ ਕਮਲ ਫੁੱਲ ਨੂੰ ਕੌਲ ਫੁੱਲ ਬੋਲਦੇ ਹਨ। ਸੋ ਹੁਣ ਕੌਲ ਨਾਮ ਕਮਲ ਦਾ ਵੀ ਹੈ ਅਤੇ ਕਟੋਰੀ ਦਾ ਵੀ ਜਾਂ ਗੋਲ ਪਿਆਲੀ ਦਾ ਵੀ ਹੈ। ਇਸੇ ਤਰ੍ਹਾਂ ਬੇਲ ਨਾਮ ਕਮਲ ਦਾ ਵੀ ਸੀ ਅਤੇ ਗੋਲ ਕਟੋਰੀ ਦਾ ਵੀ ਸੀ। ਐੜਾ ਉਂਜ ਬੇਲੀ ਪਦ ਦੀ ਸੈਨਤ ਦ੍ਰਿਸ਼ਟਾਂਤ ਵਾਲੀ ਵੀ ਹੋ ਸਕਦੀ ਹੈ ਕਿ ਭਵਰਾ ਤਾਂ ਕਮਲਾਂ ਵਿੱਚ ਰਤਾ ਹੈ ਅਤੇ ਜੀਵ ਇਸਤਰੀ ਵਿੱਚ ਬੇਲੀ ਸੰਸਕ੍ਰਿਤ ਵਿੱਚ ਵੇਲ ਯਾਨੀ ਇਸਤਰੀ ਦਾ ਨਾਮ ਵੀ ਹੈ। ਤੀਸਰਾ, ਬੇਲੀ ਨਾਮ ਮਿੱਤਰ ਦਾ ਵੀ ਹੈ। ਦਾ ਦੁੱਖ ਦੇਖ ਕੇ ਤਰਸ ਖਾ ਕੇ ਭੈ ਖਾ ਕੇ ਮੈਨੂੰ ਉਪਜਿਆ ਹੈ। ਮੈਂ ਆਪਣੀ ਸੱਚੀ ਵਿਚਾਰ ਵਾਲੇ ਗੁਰੂ ਤੋਂ ਵੀ ਕਦੇ ਪੁੱਛਿਆ ਸੀ ਤਾਂ ਸੱਚੀ ਵਿਚਾਰ ਵਾਲੇ ਗੁਰੂ ਨੇ ਦੱਸਿਆ ਸੀ, ਜੋ ਪੁਰਖ ਭੋਗਾਂ ਵਿੱਚ ਅਤੇ ਪਦਾਰਥਾਂ ਆਦਿ ਦੇ ਲੋਭ ਵਿੱਚ ਹੀ ਰਚਿਆ ਰਹੇਗਾ, ਹੇ ਮਿੱਤਰ, ਜਦੋਂ ਮੌਤ ਦਾ ਸੂਰਜ ਚੜ੍ਹੇਗਾ, ਅੰਦਰ ਦੀਆਂ ਸਹੇੜੀਆਂ ਅਸਲੀਅਤਾਂ ਖੁੱਲਣਗੀਆਂ। ਸਰੀਰ ਤਾਂ ਮੁਰਦਾ ਹੋਇਆ ਹੋਵੇਗਾ, ਤਦ ਆਪਣੇ ਕੀਤੇ ਕਰਮਾਂ ਦੇ ਪਸ਼ਚਾਤਾਪ ਦਾ ਤਾਪ ਉੱਠੇਗਾ ਅਤੇ ਆਤਮਾ ਨੂੰ ਕੁੱਟ ਨੱਪ ਦੇਣ ਵਾਲੇ ਯਮਾਂ ਦੇ ਯਮ ਮਾਰਗ ਵਿੱਚ ਵੱਧਾ ਹੋਇਆ ਜੀਵ ਚੋਟਾਂ ਖਾਏਗਾ। ਮੈਨੂੰ ਕਹਿ ਰਹੇ ਹਨ, ਤੇਰੀ ਅਵਸਥਾ ਤਦੋਂ ਭੂਤਾਂ ਵਾਲੀ ਹੋਵੇਗੀ। ਭੂਤ ਬਿਰਤੀ ਖਿੰਡਾ ਵਿੱਚ ਆਉਂਦੀ ਹੈ, ਤੂੰ ਵੀ ਸੁਰਤ ਦੇ ਖਿੰਡਾ ਵਿੱਚ ਆਵੇਂਗਾ, ਕਿਉਂਕਿ ਸਾਰੀ ਉਮਰ ਜੋ ਖਿੰਡਾਉ ਬਿਰਤੀ ਦਾ ਅਭਿਆਸ ਹੁੰਦਾ ਰਿਹਾ ਸੀ, ਜਿਉਂ ਦੇ ਜੀ ਸ਼ਬਦ ਦੀ ਸੰਭਾਲ ਕਰਦਾ ਤਾਂ ਹੁਣ ਵੀ ਬਿਰਤੀ ਇਕਾਗਰਤਾ ਵਿੱਚ ਆਉਂਦੀ। ਨਾਮ ਤਾਂ ਤੇਰੇ ਪਾਸ ਹੋਵੇਗਾ ਨਹੀਂ, ਸੋ ਤੇਰੀ ਭੂਤ ਅਵਸਥਾ ਹੋਵੇਗੀ। ਹੇ ਮਨ, ਸੱਚ ਕਹਿੰਦਾ ਹਾਂ ਤੈਨੂੰ, ਹੁਣ ਹੋਸ਼ ਕਰ, ਸਿਮਰ ਲੈ ਸਾਈ ਨੂੰ, ਤਾਂ ਤੂੰ ਉਸ ਭਵਰੇ ਵਾਂਗੂ ਨਹੀਂ ਮਰੇਗਾ। ਮੈਨੂੰ ਹੀ ਮਤ ਦੇ ਰਹੇ ਹਨ ਨਾ, ਪਰ ਇਹ ਕੀ ਆਖਿਆ ਨੇ? ਸ਼ਬਦ ਨਾਮ ਭੇਦ ਉਚਾਰ ਰਹੇ ਹੋ, ਇਸ ਦਾ ਕੁਛ ਭੇਦ ਖੋਲ੍ਹ ਕੇ ਸਮਝਾ ਦਿਓ। ਮੋਟੇ ਅਰਥ ਤਾਂ ਮੈਂ ਕੁਛ ਜਾਣਦਾ ਹਾਂ, ਪਰ ਇਹ ਇਸ ਪਰ ਖਾਸ ਜ਼ੋਰ ਦੇ ਰਹੇ ਹਨ। ਪੁੱਛਾਂ ਅੱਗੇ ਹੋਇਆ ਪਰ ਸਹਿਮ ਗਿਆ, ਪੁੱਛਣ ਦਾ ਹੁਣ ਹੀਆ ਨਾ ਪਿਆ, ਪਰ ਖਿੱਚ ਡਾਢੀ ਪਈ ਅਤੇ ਪਰੇ ਨਾ ਹੋਇਆ ਜਾਵੇ। ਸ੍ਰੀ ਗੁਰੂ ਜੀ ਇਹ ਛੰਦ ਗਾਉਂਦੇ ਉਸੇ ਵੈਰਾਗੀ ਰੰਗ ਵਿੱਚ ਅੱਗੇ ਟੁਰ ਪਏ ਅਤੇ ਇਸ ਛੰਮ ਦੇ ਪਾਰਲੇ ਕੰਢੇ ਜਾ ਖੜੋਤੇ। ਇੱਥੋਂ ਫਿਰ ਟੁਰ ਗਏ ਤਾਂ ਇੱਕ ਨਦੀ ਦੇ ਕਿਨਾਰੇ ਜਾ ਖੜੋਤੇ। ਉਹ ਸਾਧੂ ਵੀ ਮਗਰੇ ਮਗਰ ਟੁਰਦਾ ਗਿਆ, ਮਾਨੋ ਕਿਸੇ ਨੇ ਗੱਲੇ ਰੱਸੀ ਪਾਈ ਸੀ ਜੋ ਦੀਦੀ ਨੇ, ਪਰ ਤੂੰ ਹੀ ਲੈ ਜਾਂਦੀ ਹੈ। ਹਾਂ, ਕੋਈ ਦਿਲੀ ਖਿੱਚ ਪੈ ਗਈ ਹੈ ਜੋ ਖਿੱਚੀ ਲਈ ਜਾ ਰਹੀ ਹੈ। ਉਸ ਦਾ ਚਿੱਤ ਕਰੇ ਕਿ ਇਸ ਅਨੂਠੇ ਵੈਰਾਗੀ ਨਾਲ ਦੋ ਗੱਲਾਂ ਕਰਾਂ, ਦਿਲ ਦਾ ਭਾਰ ਹੌਲਾ ਕਰਾਂ, ਇਸ ਤਾਸੀਰ ਵਾਲੇ ਗਾਇਕ ਪਾਸੋਂ ਦਵਾਈ ਪੁੱਛਾਂ। ਪਰ ਦਾਤਾ ਜੀ ਨੇ ਰੁੱਖ ਨਾ ਦਿੱਤਾ ਅਤੇ ਆਪਣੇ ਰੰਗ ਤੁਰੀ ਗਏ ਅਤੇ ਹੁਣ ਜਾ ਦਰਿਆ ਕੰਨੇ ਖੜ੍ਹੇ ਹੋ ਗਏ। ਉੱਥੇ ਇੱਕ ਹੋਰ ਖੇਲ ਵਰਤ ਰਿਹਾ ਸੀ। ਚੀਵਰ ਨੇ ਇੱਕ ਜਾਲ ਨਦੀ ਵਿੱਚ ਸੁੱਟਿਆ ਸੀ ਅਤੇ ਹੁਣ ਜਾਲ ਨੂੰ ਖਿੱਚ ਕੇ ਬਾਹਰ ਕੱਢ ਕੇ ਜਾ ਛੱਡਿਆ ਤਾਂ ਅਨੇਕਾਂ ਮੱਛੀਆਂ ਧਰਤੀ 'ਤੇ ਪੈ ਕੇ ਤੜਫਣ ਲੱਗ ਪਈਆਂ। ਪਰ ਬੇਤਰਸ ਚੀਵਰ ਉਹਨਾਂ ਦੀ ਤੜਫਨੀ ਤੋਂ ਬੇਪਰਵਾਹ ਉਹਨਾਂ ਨੂੰ ਕੂੜੇ ਵਾਂਗੂ ਮੇਲ ਕੇ ਟੋਕਰੇ ਵਿੱਚ ਪਾ ਕੇ ਲੈ ਗਿਆ। ਜਨਮ ਸਾਖੀ ਵਿੱਚ ਲਿਖਿਆ ਹੈ ਕਿ ਇਹ ਤਮਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੇਖ ਕਰ ਬਹੁਤ ਵਿਸਮਾਦ ਦੇ ਘਰ ਮੇ ਆਏ ਗਏ ਅਤੇ ਮਨੋ ਮਨ ਆਖਣ ਲੱਗੇ, ਕਿੱਥੇ ਇਹ ਮੱਛੀਆਂ ਸਨ ਅਸਕਾ ਜਲ ਵਿੱਚ, ਔਰ ਕਿੱਥੇ ਇਹ ਚੀਵਰ ਸੀ। ਇਉਂ ਦੀ ਹੈਰਾਨੀ ਅਤੇ ਅਸਚਰਜ ਵਿੱਚ ਅੱਗੇ ਹੀ ਵਿਸਮਾਦੀ ਵੈਰਾਗ ਵਾਲੇ ਰੰਗ ਵਿੱਚ ਤੁਰੇ ਆ ਰਹੇ ਸਨ। ਹੁਣ ਗੁਰੂ ਜੀ ਹੋਰ ਉੱਚੇ ਵਿਸਮਾਦੀ ਰੰਗ ਵਿੱਚ ਚੜ੍ਹ ਗਏ, ਫਿਰ ਜੀਵਾਂ ਦੀ ਕਲਿਆਣ ਦੀ ਮਿਹਰ ਵਿੱਚ ਆ ਗਏ ਅਤੇ ਜਗਤ ਦੀ ਗਾਫਲੀ ਅਤੇ ਦੁੱਖ ਅਤੇ ਤਰਸਾਂ ਵਾਲੇ ਵੈਰਾਗਮਈ ਉਪਦੇਸ਼ ਵਿੱਚ ਆਸਾ ਦੀ ਮਿੱਠੀ ਸੁਰ ਨਾਲ ਬੋਲ ਪਏ। ਹਾਂ, ਐਸੀ ਖੁਸ਼ ਸੁਰ ਵਿੱਚ ਗਾਵੇਂ ਕਿ ਪੰਛੀ ਵੀ ਸੁਣਨ ਨੂੰ ਖੜ੍ਹੇ ਹੋ ਜਾਣ। ਮੇਰੇ ਜੀਅੜਿਆ ਪਰਦੇਸੀਆ, ਕਿਤ ਪਵੈ ਜੰਜਾਲੇ ਰਾਮ, ਸਾਚਾ ਸਾਏ ਮਨ ਵਸੈ ਕੀ ਫਾਸੇ ਜਮਜਾਲੇ ਰਾਮ, ਮਛਲੀ ਵਿਛੁੰਨੀ ਨੈਣ ਰੁੰਨੀ ਜਾਲ ਬਦਕ ਪਾਇਆ, ਸੰਸਾਰ ਮਾਇਆ ਮੋਹ ਮੀਠਾ ਅੰਤ ਭਰਮ ਚੁਕਾਇਆ, ਭਗਤ ਕਰ ਚਿਤਲਾਏ ਹਰ ਸਿਓ ਛੋੜ ਮਨੋ ਅੰਦੇਸਿਆ, ਸਚ ਕਹਿ ਨਾਨਕ ਚੇਤ ਰੇ ਮਨ ਜੀਅੜਿਆ ਪਰਦੇਸੀਆ। ਇਹ ਸੱਦ ਲਾ ਕੇ ਅਰਸ਼ੀ ਦਾਤਾ ਜੀ ਨਦੀ ਕੰਢੇ ਹੀ ਇੱਕ ਸੁੱਕੇ ਥਾਂ ਬਹਿ ਗਏ। ਥੋੜ੍ਹੀ ਦੂਰ ਉਹ ਸਾਧੂ ਵੀ ਬਹਿ ਗਿਆ। ਇੱਕ ਤਾਂ ਉਸ ਉੱਤੇ ਵੈਰਾਗ ਵਾਲੀ ਧੁੰਨ ਦਾ ਅਸਰ ਹੋਇਆ, ਦੂਜੇ ਜੋ ਭਾਵ ਸੀ ਛੰਤ ਵਿੱਚ ਉਹ ਵੈਰਾਗਮਈ ਅਤੇ ਯਥਾਰਥ ਉਪਦੇਸ਼ ਦਾ ਸੀ। ਉਸ ਪਰ ਵੀ ਕੁਛ ਉਚੇਰਾ ਭਾਵ ਛਾ ਗਿਆ। ਗਾਵਣ ਹਾਰ ਦੀ ਵਿਅਕਤੀ ਨਾਲ ਖਿੱਚ ਵਧੇਰੇ ਪੈ ਗਈ ਅਤੇ ਉਸਦੀ ਸਿਫਤ ਸਲਾਹ ਅੰਦਰ ਫੜਨ ਲੱਗ ਪਈ। ਮਨ ਹੀ ਮਨ ਆਖੇ, ਵਾਹ ਇਸ ਦਾਤੇ ਦਾ ਮਨ, ਮੱਛੀਆਂ ਦੀ ਨਿਤ ਵਰਤ ਰਹੀ ਦਸ਼ਾ ਦੇਖ ਕੇ ਕਿਕੂ ਦਰਵੇ ਹਨ, ਬਦਕ ਦੇ ਜਾਲ ਨੂੰ ਕਿਕੂ ਲਿਆ ਨੇ, ਦਰਵੇ ਸਨ ਮੱਛੀਆਂ ਦੀ ਬੇਬਸੀ ਤੇ ਉਹਨਾਂ ਦੇ ਅੰਤ ਉੱਤੇ, ਦਰਵ ਗਏ ਹਨ ਨਾਲ ਜਗਤ ਜੀਵਾਂ ਦੀ ਅਚੇਤਤਾਈ ਗਾਫਲੀ ਅਤੇ ਨਿਰਭੈ ਜੀਵਨ ਬਸਰ ਕਰਨ ਉੱਤੇ, ਮੱਛੀਆਂ ਦੀ ਤੜਫਣੀ ਅਤੇ ਕਿਸੇ ਕਿਸੇ ਦੀ ਅੱਖ ਵਿੱਚ ਜਲ ਦੇ ਸਮਾਏ ਟੇਪੇ ਢਹਿੰਦੇ ਦੇਖ ਕੇ ਕਿਕੂ ਉਸਨੂੰ ਗਾਫਲ ਜੀਵਾਂ ਦੇ ਅੰਤ ਸਮੇਂ ਦੇ ਪਸ਼ਚਾਤਾਪ ਵਿੱਚ ਲੈ ਲਿਆ ਨੇ। ਫਿਰ ਕਿਵੇਂ ਜਗਤ ਜੀਵਾਂ ਨੂੰ ਸਮੋਧ ਕਰਨ ਦੀ ਥਾਵੇਂ ਆਪਣੇ ਆਪ 'ਤੇ ਉਲਟ ਪਏ ਹਨ ਅਤੇ ਆਪਣੇ ਮਨ ਨੂੰ ਸਮੋਧ ਕਰਦੇ ਹਨ, ਕਿਸ ਸੁੰਦਰਤਾ ਨਾਲ ਆਪਣੇ ਮਨ ਨੂੰ ਪਰਦੇਸੀ ਆਖਦੇ ਹਨ। ਇਹ ਜ਼ਰੂਰ ਸਾਈਂ ਦੇ ਦੇਸ਼ ਅਪੜੇ ਹੋਏ ਹਨ। ਅਪੜੇ ਹੋਏ ਨਹੀਂ, ਉਹ ਤਾਂ ਇਹਨਾਂ ਦਾ ਆਪਣਾ ਸਵਦੇਸ਼ ਹੈ ਅਤੇ ਇੱਥੇ ਇਹ ਸਾਡੇ ਜਿਹੇ ਅਦਮ ਜੀਵਾਂ ਨੂੰ ਰਾਹੇ ਪਾਉਣ ਆਏ ਹਨ। ਠੀਕ ਪਰਦੇਸੀ ਹਨ, ਇਸ ਦੁਨੀਆਂ ਨੂੰ ਤਦੇ ਪਰਦੇਸ਼ ਪ੍ਰਤੀਤ ਕੀਤਾ ਨੇ ਕਿ ਮੈਂ ਆਪਣਾ ਦੇਸ਼ ਛੱਡ ਕੇ ਕਿਸ ਪਰਾਏ ਦੇਸ਼ ਵਿੱਚ ਆ ਗਿਆ ਹਾਂ, ਜਿੱਥੇ ਮੇਰਾ ਸਵਦੇਸ਼ ਵਾਲਾ ਪ੍ਰਭੂ ਪਿਆਰ ਲੋਕਾਂ ਵਿੱਚ ਹੈ ਨਹੀਂ। ਇੱਕੋ ਪਰਦੇਸੀਆ ਪਦ ਕਹਿ ਕੇ ਸਾਨੂੰ ਕਿਵੇਂ ਜੜਾ ਦਿੱਤਾ ਨੇ ਕਿ ਭਾਈ ਤੁਸਾਂ ਇੱਥੇ ਸਦਾ ਨਹੀਂ ਰਹਿਣਾ, ਇੱਥੇ ਉਸੇ ਤਰ੍ਹਾਂ ਰਹੇ ਜਿਵੇਂ ਕਿ ਪਰਾਏ ਦੇਸ਼ ਵਿੱਚ ਕੋਈ ਜਾ ਕੇ ਸੋਹਣੇ ਦਿਨ ਗੁਜ਼ਾਰਦਾ ਹੈ ਪਰ ਉੱਥੇ ਫਸ ਨਹੀਂ ਮਰਦਾ। ਫਿਰ ਸਾਡੇ ਪ੍ਰਤੀ ਜਣਾ ਰਹੇ ਹਨ ਕਿ ਜਗਤ ਜੰਜਾਲ ਹੈ, ਇਸ ਜਾਲ ਵਿੱਚ ਨਾ ਫਸੋ। ਫਿਰ ਦੁਹਰਾ ਕੇ ਕਿਹਾ ਨੇ ਕੀ ਫਾਸੇ ਜਮਜਾਲੇ, ਭਾਈ ਨਾ ਫਸੋ ਸੰਸਾਰ ਦੀ ਮਾਇਆ ਵਿੱਚ, ਜਿਸ ਨੂੰ ਮੋਹ ਦੁਆਰਾ ਮਿੱਠਾ ਸਮਝ ਕੇ ਤੁਸੀਂ ਫਸਦੇ ਹੋ ਪਰ ਇਸ ਦਾ ਅੰਤ ਭਲਾ ਨਹੀਂ। ਇਹ ਮਿੱਠੇ ਵਿੱਚ ਫਸਣਾ ਜਮ ਦੇ ਜਾਲ ਵਿੱਚ ਫਸਣਾ ਹੈ, ਜਿਵੇਂ ਮੱਛੀ ਜਾਲ ਵਿੱਚ ਫਸੀ ਹੋਈ ਨਹੀਂ ਜਾਣਦੀ ਕਿ ਫਸੀ ਮੈਂ ਹਾਂ, ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਹ, ਅਤ ਸਿਆਣੀ ਸੋਹਣੀ ਕਿਉਂਕਿ ਤੋਵੇ ਸਾਹ, ਕੀਤੇ ਕਾਰਨ ਪਾਕੜੀ ਕਾਲ ਨਾ ਟਲੈ ਸਿਰਾਹ। ਭਾਈ ਰੇ ਇਉਂ ਸਿਰ ਜਾਣੋ ਕਾਲ, ਜਿਉਂ ਮੱਛੀ ਤਿਉਂ ਮਾਣਸਾ, ਪਵੇ ਅਚਿੰਤਾ ਜਾਲ। ਰਹਾਉ ਪਰ ਜਦ ਚੀਵਰ ਜਾਲ ਮੇਲ ਕੇ ਖਿੱਚਦਾ ਹੈ ਤਾਂ ਹੋਸ਼ ਆਉਂਦੀ ਹੈ ਕਿ ਜਾਲ ਵਿੱਚ ਫਾਥੀ ਪਈ ਹਾਂ। ਇਸੇ ਤਰ੍ਹਾਂ ਜੀਵ ਨੂੰ ਮਰਨ ਸਮੇਂ 'ਤੇ ਮਰ ਕੇ ਹੋਸ਼ ਆਉਂਦੀ ਹੈ ਕਿ ਜਿਸ ਮੋਹ ਮਾਇਆ ਵਿੱਚ ਅਚੇਤ ਅਤੇ ਅਚਿੰਤ ਰਹੇ, ਉਹ ਅਸੀਂ ਜਮ ਦੇ ਜਾਲ ਵਿੱਚ ਆਪ ਹੀ ਫਸਦੇ ਰਹੇ ਸਾਂ। ਫਿਰ ਦਾਰੂ ਵੀ ਦੱਸ ਦਿੱਤਾ ਨੇ ਕਿ ਸਾਚਾ ਸਾਹਿਬ ਮਨ ਵਸੇ। ਇਸ ਮਨ ਵਿੱਚ ਸਾਹਿਬ ਦੇ ਵਸਣ ਨੂੰ ਕਿਸ ਸਾਹਿਤਕ ਸੁੰਦਰਤਾ ਨਾਲ ਖੋਲ ਵੀ ਦਿੱਤਾ ਨੇ। ਛੋੜ ਮਨੋ ਅੰਦੇਸੇ, ਅੰਦੇਸੇ ਛੱਡ ਕੇ ਭਗਤੀ ਕਰ। ਭਗਤੀ ਦਾ ਰੂਪ ਕੀ ਦੱਸਿਆ ਨੇ, ਚਿਤਲਾਏ ਹਰ ਸਿਉਂ, ਹਰ ਸਿਉਂ ਚਿਤਲਾਵਣ ਦਾ ਵਲ ਕੀ ਹੈ ਤਾਂ ਦੱਸ ਦਿੱਤਾ ਨੇ। ਚੇਤ ਰੇ ਮਨ, ਹੇ ਮੇਰੇ ਮਨ ਉਸਨੂੰ ਯਾਦ ਕਰ। ਅੱਛਾ ਮਨਾ, ਦੇਖ ਸਾਰਾ ਉਪਦੇਸ਼ ਆਪਣੇ ਮਨ 'ਤੇ ਲਾ ਕੇ ਆਖ ਦਿੱਤਾ ਨੇ, ਜਗਤ ਨੂੰ ਸੰਬੋਧ ਕੀਤਾ ਨੇ, ਪਰ ਨਹੀਂ, ਤੂੰ ਸਮਝ ਕੇ ਤੈਨੂੰ ਉਪਦੇਸ਼ ਦਿੱਤਾ ਨੇ ਕਿ ਜਾ ਭਾਈ, ਸਾਡੇ ਮਗਰ ਨਾ ਪਾਓ ਅਤੇ ਜੋ ਕੰਮ ਅਸਾਂ ਕਿਹਾ ਹੈ ਕਰ। ਅੱਛਾ, ਕੀ ਇਹ ਸਮਝ ਕੇ ਮੁੜ ਜਾਵਾਂ? ਨਹੀਂ ਮੇਰੇ ਮਨ, ਮਗਰੇ ਮਗਰ ਟੁਰ। ਇਹ ਕੋਈ ਬੜਾ ਪਹੁੰਚ ਵਾਲਾ ਹੈ, ਇਸ ਅੱਗੇ ਆਪਣੀਆਂ ਮਨ ਦੀਆਂ ਨਿਤਾਣੀਆਂ ਕਹੋ ਅਤੇ ਖਾਸ ਆਪਣੇ ਲਈ ਦਾਰੂ ਮੰਗ, ਇਸ ਦੀ ਮਿਹਰ ਮੰਗ, ਇਸ ਦੀ ਸਹਾਇਤਾ ਮੰਗ। ਦੇਖ ਇਸ ਦੇ ਹਰ ਛੰਤ ਵਿੱਚ ਨਾਂ ਆਉਂਦਾ ਹੈ ਨਾਨਕ। ਇਹ ਉਹ ਨਾਨਕ ਤਾਂ ਨਹੀਂ ਜਿਸ ਦੀ ਉਪਮਾ ਜਗਤ ਵਿੱਚ ਉੱਭਰ ਰਹੀ ਹੈ? ਐਡਾ ਤਾਸੀਰ ਵਾਲਾ, ਐਡਾ ਮਰਮੀ ਦਿਲ ਵਾਲਾ ਹੋਰ ਕੌਣ ਹੋ ਸਕਦਾ ਹੈ? ਮਤਾਂ ਉਸਦਾ ਕੋਈ ਸਿੱਖ ਹੋਵੇ ਜਿਸਨੇ ਉਸਦੇ ਛੰਦ ਯਾਦ ਕੀਤੇ ਹੋਣ, ਸਮੇਂ ਸਮੇਂ ਸਿਰ ਗਾਉਂ ਰਿਹਾ ਹੋਵੇ। ਤਤ ਮੇਰੇ ਮਨ, ਉਹ ਸੰਸੇ ਬ੍ਰਿਤੀ ਹੈ। ਇਵੇਂ ਹੀ ਨਿਸ਼ਚੇ ਦੇ ਘਰ ਤੋਂ ਧੱਕੇ ਖਾਂਦੇ ਰਹਿਣ ਨਾਲ ਤੂੰ ਆਪਣਾ ਜੀਵਨ ਗ੍ਰਸਤ ਵਿੱਚੋਂ ਕੱਢ ਕੇ ਵੀ ਫਿਰ ਮੋਹ ਮਾਇਆ ਵਿੱਚ ਫਸਾ ਲਿਆ। ਹਾ ਹਾ, ਮਨੁੱਖ ਨੂੰ ਸੰਸੇ ਬ੍ਰਿਤੀ ਖਾ ਜਾਂਦੀ ਹੈ। ਭਲਾ ਬਈ, ਜੇ ਚੇਲਾ ਵੀ ਹੈ ਉਸਦਾ ਤਾਂ ਰਸੀਆ ਹੈ ਅਤੇ ਉੱਚੀ ਪਹੁੰਚ ਵਾਲਾ ਹੈ। ਐਸੇ ਤਰੇ ਹੋਏ ਚੇਲੇ ਦੇ ਮਗਰ ਲੱਗਣਾ ਹੀ ਵੀ ਸੁਭਾਗ ਹੈ। ਦੇਖ ਸੋਚ ਕਰ, ਛੋਟੀਆਂ ਕੂਲਾਂ ਕਦੇ ਧਾਰਾਵਾਂ ਵਿੱਚ ਅਪੜ ਸਕਦੀਆਂ ਹਨ? ਉਹ ਆਪਣੇ ਤੋਂ ਵੱਡੀ ਕੂਲ ਵਿੱਚ ਆਪ ਨੂੰ ਸੁੱਟਦੀਆਂ ਹਨ, ਉਹ ਉਸ ਤੋਂ ਵੱਡੀ ਵਿੱਚ ਇਉਂ ਨਿੱਕੀਆਂ ਤੋਂ ਨਿੱਕੀਆਂ ਕੂਲਾਂ ਨਦੀ ਵਿੱਚ ਜਾ ਪੈਂਦੀਆਂ ਹਨ, ਨਦੀ ਸਭ ਨੂੰ ਲੈ ਕੇ ਸਮੁੰਦਰ ਵਿੱਚ ਅਪੜ ਪੈਂਦੀ ਹੈ। ਜੇ ਇਹ ਨਾਨਕ ਤਪੇ ਦਾ ਚੇਲਾ ਵੀ ਹੈ ਤਾਂ ਸੁਗੜ ਚੇਲਾ ਹੈ। ਇਸ ਨੂੰ ਮਿਲ ਪਾਓ, ਇਹ ਤੈਨੂੰ ਉਸ ਨਾਨਕ ਪਾਸ ਲੈ ਜਾਏਗਾ ਜਿਸ ਨੂੰ ਨਿਰੰਕਾਰੀ ਆਖਦੇ ਹਨ। ਹਾਂ, ਨਾਨਕ ਤੈਨੂੰ ਨਿਰੰਕਾਰ ਪਾਸ ਲੈ ਜਾਏਗਾ ਆਖਦੇ ਹਨ, ਬੜਾ ਉਪਕਾਰੀ ਹੈ। ਮਨ, ਸ਼ਰਮ ਕਿਉਂ? ਤੂੰ ਸਾਧੂ ਹੈ, ਲਟਾਕੇ ਛੱਡ ਕੇ ਫਿਰ ਅਣਹੋਏ ਲਟਾਕਿਆਂ ਵਿੱਚ ਫਸਿਆ ਹੈ। ਸੱਚ ਸੱਚ ਚੱਲ ਕੇ ਆਖ ਦੇ ਇਸੇ ਨੂੰ, ਜੇ ਇਹ ਚੇਲਾ ਹੈ ਤਾਂ ਵੀ, ਜੇ ਆਪ ਹੈ ਤਾਂ ਵੀ। ਇਹ ਨਿਸ਼ਚੇ ਜਾਣ ਲੈ ਕਿ ਜਿਸ ਦੀ ਬਾਣੀ ਵਿੱਚ ਇਹ ਗਾਵੀ ਗਈ ਹੈ ਉਸ ਬਾਣੀ ਦਾ ਕਰਤਾ ਨਾਨਕ ਹੈ, ਅਤੇ ਉਹ ਕਰਤਾ ਜ਼ਰੂਰ ਨਿਰੰਕਾਰ ਵਿੱਚ ਲੀਨ ਹੈ ਅਤੇ ਜਗਤ ਵਿੱਚ ਉਪਕਾਰ ਖਾਤਰ ਵਿਚਰ ਰਿਹਾ ਹੈ। ਉਹ ਤੇਰੇ ਜੇ ਜਿਲਣ ਫਾਥੇ ਨੂੰ ਕੱਢ ਸਕੇਗਾ, ਕਿਸੇ ਘਟੀਆ ਪਾਸੋਂ ਤੇਰਾ ਛੁਟਕਾਰਾ ਨਹੀਂ ਬਣਾਉਣਾ। ਇਸ ਤਰ੍ਹਾਂ ਦੀਆਂ ਵਿਚਾਰਾਂ ਮਨ ਨਾਲ ਕਰਦਾ ਸਾਧੂ ਬੈਠਾ ਰਿਹਾ। ਕੁਛ ਕਾਲ ਮਗਰੋਂ ਗੁਰੂ ਨਾਨਕ, ਜਿਸ ਦਾ ਸਾਰਾ ਬ੍ਰਹਿਮੰਡ ਸਵਦੇਸ਼ ਹੈ ਅਤੇ ਜੋ ਸਦਾ ਆਦੇਸ਼ ਵਿੱਚ ਵਸਦਾ ਹੈ ਪਰ ਮੋਹ ਮਾਇਆ ਦੇ ਦੇਸ਼ ਵਿੱਚ ਪਰਦੇਸੀ ਹੈ, ਫਿਰ ਉਸੇ ਵੈਰਾਗੀ ਵਿਸਮਾਦ ਦੇ ਰੰਗ ਉੱਠ ਟੁਰਿਆ। ਨਦੀ ਦੇ ਕੰਢੇ ਕੰਢੇ ਵਿਚਰਦਾ ਕੁਛ ਦੂਰ ਲੰਘ ਗਿਆ, ਪਰ ਪਰਤ ਕੇ ਨਾ ਡਿੱਠਸ ਕੇ ਕੋਈ ਮਗਰ ਆ ਰਿਹਾ ਹੈ। ਉਹ ਸਾਧੂ ਨਿਮੋ ਝਾਣ ਪਰ ਇੰਜ ਖਿਚੀਂਦਾ ਜਾਵੇ ਜਿਵੇਂ ਚੁੰਬਕ ਦੇ ਮਗਰ ਲੋਹਾ ਖਿਚੀਂਦਾ ਹੈ, ਸਹਿਜੇ ਸਹਿਜੇ ਤੁਰੀ ਗਿਆ ਅਤੇ ਨਾਲ ਨਾਲ ਤੁਰ ਗਈ ਰੁਮ ਕੇ ਰੁਮ ਕੇ ਠੰਡੀ ਠੰਡੀ ਮਿੱਠੀ ਮਿੱਠੀ ਰਿਵੀਂ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।